ਗੁਰੂ ਅਮਰਦਾਸ ਹਿਰਦਾ ਪਿਆਵੋ ਹਿਰਦਾ ਨਿਤ ਸ੍ਰੀ ਗੁਰੂ ਰਾਮਦਾਸ ਗੁਣ ਗੁਰੂ ਅਰਜਨ ਬਿਘਨਨ ਨਾਸਕ ਬਿਘਨਨ ਨਾਸਕ ਹਰ ਗੋਬਿੰਦ ਸ਼ੁਭ ਮਤ ਪਰ ਸ੍ਰੀ ਹਰ ਰਾਏ ਨਾਮੋ ਕਰ ਜੋਰੀ ਨਾਮੋ ਸ੍ਰੀ ਹਰ ਕ੍ਰਿਸ਼ਨ ਮਨ ਬਹੁ ਪਰਮ ਕਿਰਪਾਲਾ ਜੀ ਪਰਮ
ਕਿਰਪਾ
ਸ੍ਰੀ ਗੁਰੂ ਗੋਬਿੰਦ ਸਿੰਘ ਬਿਸਾਲਾ ਤਰੋਂ ਤਰਾ ਪੁਨ ਪੁਨ ਸੀਸਾ ਜੀ ਪੁਨ ਪੁਨ ਸੀ ਬੰਦਾ ਜਗਦੀਸਾ ਏਕੰਕਾਰਾ ਸਤਿਗੁਰੂ ਇਹ ਪ੍ਰਸਾਦ ਸਚ ਹੋਏ ਵਾਹਿਗੁਰੂ ਜੀ ਕੀ ਫਤਿਹ ਹੈ ਬਿਘਨ ਬਿਨਾਸਨ ਸੋਏ ਵਾਹਿਗੁਰੂ ਜੀ ਕੀ ਫਤਿਹ ਹੈ ਬਿਘਨ ਬਿਨਾਸਨ ਸੋਏ
ਚੌਪਈ ਮੁਖ ਤੇ ਭਾਖੇ ਸਤਿਗੁਰ ਬੈਨਾ ਨਾ ਹਿੰਦੂ ਕੋ ਤੁਰਕ ਨਾਹਨਾ
ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਪਵਿੱਤਰ ਹਜ਼ੂਰੀ ਸਜੀ ਹੋਏ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ ਆਓ ਪਿਆਰ ਸਤਿਕਾਰ ਸਹਿਤ ਫਤਿਹ ਉਚਾਰਨ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਗੁਰਦੁਆਰਾ ਸ੍ਰੀ ਸੰਤ ਘਾਟ ਸ੍ਰੀ ਸੁਲਤਾਨਪੁਰ ਸਾਹਿਬ ਵਿਖੇ ਬਾਹਰ ਬਾਹਰ ਜਾ ਕੇ ਬਿਰਾਜਮਾਨ ਹੋਏ ਨੇ। ਬਾਬਾ ਮੂਲ ਚੰਦ ਜੀ ਸ਼ਿਆਮਾ ਪੰਡਿਤ ਨੂੰ ਨਾਲ ਲੈ ਕੇ ਗਏ ਨੇ ਕਿ ਚਲੋ ਆਪਾਂ ਗੁਰੂ ਨਾਨਕ ਦੇਵ ਜੀ ਨੂੰ ਸਮਝਾ ਕੇ ਆਈਏ। ਸੋ ਇਸ ਤਰੀਕੇ ਦੇ ਨਾਲ ਸਮਝਾਉਂਦਿਆਂ ਆਪ ਹੀ ਸਮਝਣ ਲੱਗ ਪਏ ਸ਼ਿਆਮਾ ਪੰਡਿਤ ਕਿ ਇਹ ਤਾਂ ਬਹੁਤ ਉੱਚੀ ਅਵਸਥਾ ਦੇ ਮਾਲਕ ਨੇ, ਇਹ ਤਾਂ ਮਹਾਂਪੁਰਖ ਨੇ, ਕੋਈ ਚਰਨਾਂ ਦੇ ਵਿੱਚ ਲੰਮਾ ਪੈ ਗਿਆ। ਸਤਿਗੁਰਾਂ ਨੇ ਬੜਾ ਸੁੰਦਰ ਉਪਦੇਸ਼, ਜੋ ਇੱਕ ਰੱਬ ਦੀ ਪ੍ਰਾਪਤੀ ਵਾਲੇ ਜਗਿਆਸੂ ਨੂੰ ਉਪਦੇਸ਼ ਹੋਣਾ ਚਾਹੀਦਾ ਹੈ ਕਿ ਨੌ ਦੁਆਰੇ ਪ੍ਰਗਟ ਕੀਏ, ਦਸਵਾਂ ਗੁਪਤ ਰਖਾਇਆ, ਗੁਰਦੁਆਰਾ ਲਾਏ ਭਾਵ ਨੇ ਇੱਕ ਨਾ ਦਸਵਾਂ ਦੁਆਰ ਦਿਖਾਇਆ। ਮਹਾਰਾਜ ਕਹਿੰਦੇ ਨੇ ਪਹਿਲਾਂ ਇਹਨਾਂ ਇੰਦਰੀਆਂ 'ਤੇ ਕਾਬੂ ਪਾਉਣਾ ਸਿੱਖੋ, ਫਿਰ ਮਨ ਦੇ ਉੱਤੇ ਕਾਬੂ ਪਾਓ, ਫਿਰ ਤੁਸੀਂ ਮਨ ਨੂੰ ਜਿੱਤਣ ਤੋਂ ਬਾਅਦ ਜੱਗ ਨੂੰ ਜਿੱਤ ਸਕਦੇ ਹੋ। ਸੋ ਇਸ ਤਰ੍ਹਾਂ ਗੁਰਾਂ ਨੇ ਉਹਦੇ ਜੰਮਣ ਮਰਨ ਕੱਟ ਦਿੱਤੇ ਨੇ, ਬਹੁਤ ਪ੍ਰਸੰਨ ਹੋਇਆ। ਪਰ ਬਾਬਾ ਮੂਲ ਚੰਦ ਜੀ ਖਿੱਝ ਖੱਪ ਕੇ ਘਰ ਚਲੇ ਗਏ ਨੇ ਅਤੇ ਮਾਤਾ ਸੁਲੱਖਣੀ ਜੀ ਪਾਸ ਜਾ ਕੇ ਕਈ ਦਿਨ ਰਹਿ ਕੇ ਫਿਰ ਵਾਪਸ ਆਪਣੇ ਨਗਰ ਚਲੇ ਗਏ ਨੇ। ਸੋ ਇਸ ਤਰ੍ਹਾਂ ਲਖਮੀ ਦਾਸ ਜੀ ਦਾ ਜਨਮ ਵੀ ਹੋਇਆ ਹੈ। ਪਰ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਇਨਸਾਨ ਦਾ ਮਨ ਹੁੰਦਾ ਖਿੰਨ ਤੋਲਾ ਖਿੰਨ ਮਾਸਾ, ਇੱਥੇ ਤੇ ਕੋਈ ਤੋਲਾ ਨਹੀਂ ਕੋਈ ਮਾਸਾ ਨਹੀਂ, ਏਕ ਰਸ ਨਿਰੰਕਾਰ ਹੈ। ਜਿੱਥੇ ਕੋਈ ਅਵਸਥਾ ਘੱਟ ਵੱਧ ਨਹੀਂ ਹੈ, ਸੋ ਜਿਵੇਂ ਬਚਨ ਕੀਤਾ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ, ਜਬ ਆਕਾਰ ਇਹੋ ਕਛ ਨਾ ਦ੍ਰਿਸ਼ਟੇਤਾ, ਪਾਪ ਪੁੰਨ ਤਬ ਕਹਿਤੇ ਹੋਤਾ। ਸੋ ਸਤਿਗੁਰੂ ਜੀ ਦੀ ਅਵਸਥਾ ਤਾਂ ਬਹੁਤ ਉੱਚੀ ਹੈ, ਨਿਰਗੁਣ ਰੂਪ ਵਿੱਚ ਹੀ ਵਰਤਦੇ ਨੇ। ਸੋ ਇਸ ਤਰ੍ਹਾਂ ਆਓ ਅੱਗੇ ਪ੍ਰਸੰਗ ਸ਼੍ਰਵਣ ਕਰਦੇ ਹਾਂ, ਹੁਣ ਸਤਿਗੁਰੂ ਜੀ ਅੱਗੇ ਕੀ ਬਚਨ ਕਰਦੇ ਨੇ ਅਤੇ ਕਿਹਦਾ ਕਲਿਆਣ ਕਰਦੇ ਨੇ। ਕਿਸੇ ਦੇ ਕਲਿਆਣ ਦੇ ਰਾਹੀਂ ਸਾਡਾ ਕਲਿਆਣ ਵੀ ਕਰ ਰਹੇ ਨੇ ਮਹਾਰਾਜ। ਪ੍ਰਥਾਏ ਸਾਖੀ ਮਹਾਂਪੁਰਖ ਬੋਲਦੇ ਸਾਂਝੀ ਸਗਲ ਜਹਾਨ ਹੈ। ਆਓ, ਹੋਲੇ ਮਹੱਲੇ ਦਾ ਪਵਿੱਤਰ ਦਿਹਾੜਾ ਹੈ। ਬੇਅੰਤ ਸੰਗਤਾਂ ਸ੍ਰੀ ਅਨੰਦਪੁਰ ਸਾਹਿਬ ਦਰਸ਼ਨ ਕਰਕੇ ਵਾਪਸ ਪਰਤ ਰਹੀਆਂ ਨੇ ਔਰ ਆਪਾਂ ਇੱਥੇ ਸਤਿਗੁਰਾਂ ਨੂੰ ਯਾਦ ਕਰ ਰਹੇ ਹਾਂ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਫਜ਼ੂਲ ਦੇ ਕੰਮਾਂ 'ਚੋਂ ਕੱਢ ਕੇ ਅੱਜ ਦੇ ਦਿਨ ਖਾਲਸੇ ਨੂੰ ਇੱਕੋ ਉਪਦੇਸ਼ ਕੀਤਾ ਹੈ ਕਿ ਚੰਚਲਤਾਈ ਹੈ ਤਿਉਹਾਰਾਂ ਦੇ ਵਿੱਚ, ਔਰ ਜਦੋਂ ਕਿ ਸਾਨੂੰ ਸਾਰਿਆਂ ਨਾਲੋਂ ਜਿਹੜਾ ਸ਼ੁਭ ਕਰਮ ਹੈ ਉਹ ਕਰਨਾ ਚਾਹੀਦਾ ਹੈ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ।
ਮੁਖ ਤੇ ਪੱਖ ਹੈ ਸਤਿਗੁਰ ਬੈਨਾ।
ਮੁਖਾਰਬਿੰਦ ਦੇ ਵਿੱਚੋਂ ਸਤਿਗੁਰੂ ਜੀ ਨੇ ਆਪਣੇ ਅੰਮ੍ਰਿਤਮਈ ਬਚਨ ਉਚਾਰਨ ਕੀਤੇ ਹਨ।
ਨਹ ਹਿੰਦੂ ਕੋ ਤੁਰਕ ਨਾ ਹੈ ਨਾ।
ਮਹਾਰਾਜ ਜੀ ਕਹਿੰਦੇ ਨੇ ਨਾ ਕੋਈ ਹਿੰਦੂ ਨਾ ਮੁਸਲਮਾਨ। ਹੁਣ ਇਹ ਅੱਖਰ ਗੁਰਾਂ ਨੇ ਕਹਿਣਾ ਸ਼ੁਰੂ ਕੀਤਾ ਹੈ।
ਜਗ ਮੈਂ ਹਿੰਦੂ ਤੁਰਕ ਨਾ ਕੋ।
ਮਹਾਰਾਜ ਕਹਿੰਦੇ ਜਗ ਦੇ ਵਿੱਚ ਨਾ ਕੋਈ ਹਿੰਦੂ ਹੈ ਨਾ ਕੋਈ ਤੁਰਕ ਹੈ।
ਝੂਠੇ ਨਾਮ ਧਰਾਵ ਹੈ ਦੋ।
ਇਹ ਦੋਨੋਂ ਜਾਣੇ ਆਪਣੇ ਝੂਠੇ ਨਾਮਾਂ ਨੂੰ ਧਰਾਉਂਦੇ ਹਨ।
ਕੋ ਨਰ ਹੈ ਨਿਕਟ ਸੁਨੇਤ ਹੈ।
ਕੋਈ ਕੋਈ ਬੰਦਾ ਹੈ ਜਿਹੜਾ ਨੇੜੇ ਹੋ ਕੇ ਸੁਣਦਾ ਹੈ।
ਪੁਰਮ ਹੈ ਅਰਪਣ ਮਿਲਤ ਭਨਤ ਹੈ।
ਉਹ ਸ੍ਰੀ ਸੁਲਤਾਨਪੁਰ ਸਾਹਿਬ ਦੇ ਵਿੱਚ ਹੋਰ ਬੰਦਿਆਂ ਨੂੰ ਮਿਲ ਕੇ ਇਸ ਤਰ੍ਹਾਂ ਕਹਿੰਦਾ ਕਿ ਗੁਰੂ ਨਾਨਕ ਦੇਵ ਜੀ ਕਹਿੰਦੇ ਨੇ ਕਿ ਨਾ ਕੋਈ ਹਿੰਦੂ ਹੈ ਨਾ ਕੋਈ ਮੁਸਲਮਾਨ ਹੈ।
ਇਹ ਵਿਦ ਸੁਣੀ ਸਰਵਨ ਨਿਜ ਕਾਜੀ।
ਇਸ ਤਰ੍ਹਾਂ ਜਦੋਂ ਸੁਣੀ ਉੱਥੋਂ ਦੇ ਕਾਜੀ ਨੇ ਗੱਲ,
ਕਵਨਿਓ ਨਿਕਟ ਭੇਖ ਤਨ ਪਾਜੀ।
ਉਹ ਜਿਹੜਾ ਕਾਜੀ ਸੀ, ਜਿਹੜਾ ਬੜਾ ਪਾਜੀ ਸੀ, ਬਣਾਵਟੀ ਲਿਬਾਸ ਜਿਹਾ ਬਣਾਇਆ, ਲੰਬਾ ਚਿੱਟਾ ਚੋਗਾ ਪਾਇਆ, ਉਹ ਕਾਜੀ ਬਣਾਵਟੀ ਵੇਸ ਬਣਾ ਕੇ ਮਹਾਰਾਜ ਜੀ ਦੇ ਪਾਸ ਪਹੁੰਚਿਆ।
ਕਛ ਕੋ ਮਨੁਜਤ ਹੈ ਸੰਗ ਸਿਧਾਰੇ।
ਕੁਛ ਕੁ ਬੰਦੇ ਉਹਨੇ ਆਪਣੇ ਨਾਲ ਲੈਣਾ ਕੀਤੇ।
ਵੈਸੇ ਸ੍ਰੀ ਗੁਰੂ ਆਨ ਨਿਹਾਰੇ।
ਜਿੱਥੇ ਸਤਿਗੁਰੂ ਜੀ ਸਜੇ ਹੋਏ ਸਨ ਉੱਥੇ ਆ ਕੇ ਦਰਸ਼ਨ ਕੀਤੇ ਹਨ।
ਆਨਨ ਬੈਨ ਬਖਾਨਤ ਸੋ
ਆ ਕਰਕੇ ਮੁੱਖੋਂ ਗੁਰਾਂ ਦੇ ਤਾਂ ਹੀ ਇਸ ਤਰ੍ਹਾਂ ਬਚਨ ਕਹਿਣ ਲੱਗਿਆ।
ਨਾ ਹਿੰਦੂ ਕੋ ਤੁਰਕ ਨਾ ਕੋ।
ਇਸ ਤਰੀਕੇ ਦੇ ਨਾਲ ਮਹਾਰਾਜ ਨੇ ਬਚਨ ਕਹੇ ਕਿ ਨਾ ਕੋਈ ਹਿੰਦੂ ਨਾ ਮੁਸਲਮਾਨ। ਇਸ ਤਰ੍ਹਾਂ ਜਦੋਂ ਗੁਰਾਂ ਨੇ ਕਿਹਾ ਤਾਂ ਉਹਨੇ ਅੱਗਿਓਂ ਕਿਹਾ,
ਦੋਹਰਾ ਨਿਕਟ ਬੈਸ ਕਾਜੀ ਕਹੈ ਅਸਕਸ ਕਰਤ ਬਖਾਨ।
ਕਾਜੀ ਨੇੜੇ ਬਹਿ ਕੇ ਕਹਿਣ ਲੱਗਿਆ, ਇਉਂ ਕਿਉਂ ਕਹਿੰਦੇ ਹੋ ਤੁਸੀਂ ਕਿ ਨਾ ਕੋਈ ਹਿੰਦੂ ਹੈ ਨਾ ਕੋਈ ਮੁਸਲਮਾਨ ਹੈ।
ਹਿੰਦੂ ਤੁਰਕ ਨਾ ਜਗਤ ਮੈਂ ਹਮ ਕਿਉਂ ਸਕੈ ਪਛਾਣ।
ਸੋ ਹਿੰਦੂ ਅਤੇ ਤੁਰਕ ਜਿਹੜੇ ਨੇ ਉਹ ਜਗਤ ਦੇ ਵਿੱਚ ਅਸੀਂ ਕਿਵੇਂ ਪਛਾਣ ਸਕਦੇ ਹਾਂ, ਉਹਨਾਂ ਦੀ ਨਿਸ਼ਾਨੀ ਹੁੰਦੀ ਹੈ।
ਚੌਪਈ ਜਹ ਤੈ ਜਗ ਮੈਂ ਦੀਸੈ ਸੋ।
ਸਾਹਮਣੇ ਤਾਂ ਤੁਰੇ ਫਿਰਦੇ ਨੇ, ਉਹ ਹਿੰਦੂ ਹੈ, ਉਹ ਆਪਣਾ ਤਿਲਕ ਲਾਉਂਦੇ ਨੇ, ਜੰਜੂ ਧੋਤੀ ਟਿੱਕਾ ਸਾਰਾ ਕੁਛ, ਤਾਂ ਮੁਸਲਮਾਨ ਹੈ ਉਹ। ਦੇਖੋ ਉਹਨਾਂ ਦੀ ਨਿਸ਼ਾਨੀ ਵੱਖਰੀ ਹੈ, ਦੁਨੀਆਂ ਭਰੀ ਪਈ ਹੈ ਹਿੰਦੂ ਮੁਸਲਮਾਨਾਂ ਨਾਲ, ਤੁਸੀਂ ਕਹਿੰਦੇ ਹੋ ਕੋਈ ਹਿੰਦੂ ਨਹੀਂ ਕੋਈ ਮੁਸਲਮਾਨ ਨਹੀਂ ਹੈ,
ਹਿੰਦੂ ਮੁਸਲਮਾਨ ਨਰ ਦੋ,
ਇਹ ਜਿਹੜੇ ਹਿੰਦੂ ਅਤੇ ਮੁਸਲਮਾਨ ਹਨ ਦੋਵੇਂ,
ਤੁਮਰੇ ਕਹਿਣ ਸੰਦੇਹ ਹਮਾਰੇ,
ਤੁਸੀਂ ਕਹਿੰਦੇ ਹੋ ਹੈ ਨਹੀਂ ਤੇ ਸਾਨੂੰ ਇਸ ਗੱਲ ਦਾ ਸੰਸਾ ਪੈਦਾ ਹੋ ਗਿਆ।
ਉੱਤਰ ਦੀਜਾ ਹਿਰਦੇ ਵਿਚਾਰੇ,
ਇਹ ਤੁਸੀਂ ਆਪਣੇ ਮਨ ਦੇ ਅੰਦਰ ਵਿਚਾਰ ਕਰਕੇ ਉੱਤਰ ਦੇਣਾ ਕਰੋ।
ਲੋਕ ਬਲੋਕ ਤੇ ਸ੍ਰੀ ਗੁਰ ਓਰਾ,
ਸਾਰੇ ਜਿਹੜੇ ਨਾਲ ਆਏ ਸੀ ਕੁਛ ਪਹਿਲਾਂ ਵੀ ਕੋਲ ਬੈਠੇ ਸੀ, ਉਹ ਸਾਰੇ ਸਤਿਗੁਰੂ ਜੀ ਵੱਲ ਦੇਖ ਰਹੇ ਨੇ ਕਿ ਮਹਾਰਾਜ ਜੀ ਕੀ ਜਵਾਬ ਦੇਣਗੇ।
ਚਾਹੁੰਦੇ ਸਪੀਰ ਭਈ ਤੈ ਠੌਰਾ,
ਚਾਰੇ ਪਾਸੇ ਦੁਨੀਆਂ ਦੀ ਭੀੜ ਲੱਗ ਗਈ, ਕੋਈ ਕਹੇ ਕਾਜੀ ਗਿਆ ਗੱਲਾਂ ਬਾਤਾਂ ਕਰਨ, ਕੋਈ ਹੋਰ ਲੋਕ ਗਏ ਨੇ, ਦੇਖਾ ਦੇਖੀ ਬਹੁਤ ਸਾਰੇ ਤਮਾਸ਼ਬੀਨ ਲੋਕ ਇਕੱਠੇ ਹੋ ਗਏ।
ਦਰਸ਼ਨ ਦਰਸ਼ ਹੈ ਦੀਨ ਦਿਆਲਾ,
ਸਰਦਾ ਵਾਲੇ ਜਾ ਕੇ ਗੁਰਾਂ ਦੇ ਦਰਸ਼ਨ ਕਰਦੇ ਹਨ।
ਜਿਨ ਕਹਿ ਸਰਦਾ ਹੈ ਤੈ ਦੁੱਖ ਟਾਲਾ,
ਜਿਨ੍ਹਾਂ ਦੇ ਅੰਦਰ ਤਾਂ ਸ਼ਰਧਾ ਹੈ ਉਹਨਾਂ ਦਾ ਦੁੱਖ ਸਤਿਗੁਰੂ ਜੀ ਟਾਲ ਦਿੰਦੇ ਹਨ।
ਕਾਜੀ ਬਚ ਸੁਣ ਪੰਕਜ ਬੰਧਨਾ,
ਸੋ ਕਾਜੀ ਨੇ ਬਚਨ ਸੁਣ ਕੇ, ਉਸ ਵਕਤ ਕਾਜੀ ਦੇ ਬਚਨ ਸੁਣ ਕੇ ਕਮਲ ਨੈਣ ਸਤਿਗੁਰੂ ਨੇ ਬਚਨ ਕਿਹਾ।
ਕੁਮਤ ਕਦਨ ਸੁਖ ਕਰੁਣਾ ਸਦਨਾ,
ਇਹ ਕੁਮਤ ਖੋਟੀ ਜਿਹੜੀ ਮੱਤ ਹੈ ਇਹਨੂੰ ਕਦਨ ਕੱਟਣ ਵਾਲੇ, ਸੁੱਖਾਂ ਦੇ ਦੇਣ ਵਾਲੇ ਤੇ ਕਰੁਣਾ ਦੇ ਘਰ, ਕਰੁਣਾਲਿਆ ਹੈ ਅਰਘਾਲਿਆ ਹੈ, ਕਰੁਣਾਕਰ ਹੈ ਕਿਰਪਾ ਦੀ ਖਾਣੀ ਹੈ, ਇਸੇ ਸਤਿਗੁਰੂ ਕਹਿੰਦੇ ਬਚਨ।
ਕਹਿਓ ਸ਼ਲੋਕ ਹੇਤ ਸਮਝਾਵਨ,
ਮਹਾਰਾਜ ਜੀ ਨੇ ਮਾਝ ਰਾਗ ਦੀ ਵਾਰ ਦੇ ਵਿੱਚ ਸੱਤਵਾਂ ਅਤੇ ਅੱਠਵਾਂ ਜਿਹੜਾ ਪੌੜੀ ਹੈ ਇਹਦੇ ਇੱਕ ਇੱਕ ਸਲੋਕ ਦੋਨਾਂ ਦੇ ਵਿੱਚੋਂ, ਇੱਕ ਸਲੋਕ ਬਿਹਾਗੜੇ ਦੀ ਵਾਰ ਵਿੱਚੋਂ ਲੈ ਕੇ ਤਿੰਨ ਸਲੋਕਾਂ ਦੇ ਰਾਹੀਂ ਉਪਦੇਸ਼ ਕੀਤਾ ਹੈ।
ਮਤ ਮੰਦਨ ਸੁਭ ਮਾਰਗ ਪਾਵਨ,
ਮੰਦੀ ਮਤ ਵਾਲਿਆਂ ਨੂੰ ਸ੍ਰੇਸ਼ਟ ਮਾਰਗ ਤੇ ਪਾਉਣ ਲਈ ਉਪਦੇਸ਼ ਕੀਤਾ।
ਸਲੋਕ ਮਹਲਾ ਪਹਿਲਾ, ਮੁਸਲਮਾਨ ਕਹਾਵਨ, ਮੁਸਲਮਾਨ ਜਾ ਹੋਏ ਤਾਂ ਮੁਸਲਮਾਨ ਕਹਾਵੇ।
ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਮੁਸਲਮਾਨ ਕਹਾਵਣ ਮੁਸ਼ਕਲ, ਜਾਂ ਹੋਏ ਤਾਂ ਮੁਸਲਮਾਨ ਕਹਾਵੇ। ਕਹਿੰਦੇ ਮੁਸਲਮਾਨ ਕਹਾਉਣਾ ਔਖਾ ਭਾਈ ਕਾਜੀ, ਜੇ ਉਹ ਜਿਹਾ ਹੋ ਜਾਵੇ ਜਿਹਾ ਜਿਹਾ ਪੀਰਾਂ ਪੈਗੰਬਰਾਂ ਨੇ ਕਿਹਾ ਨਾ ਬਣਨ ਨੂੰ, ਤਾਂ ਬੰਦਾ ਮੁਸਲਮਾਨ ਕਹਾਵੇ, ਨਹੀਂ ਤਾਂ ਐਵੇਂ ਖਾਮ ਖਾਂ ਉਤਰੇ ਚਿੱਟੇ ਕੱਪੜੇ ਪਾ ਕੇ ਤੂੰ ਆ ਗਿਆ ਤੇ ਤੂੰ ਕਿਹੜਾ ਮੁਸਲਮਾਨ ਆ ਅਸਲੀ, ਜਿਹੜਾ ਤੂੰ ਸਾਨੂੰ ਸਮਝਾਉਣ ਆਇਆ। ਤੂੰ ਆਪਣੇ ਕਹਿਣ ਦੇ ਕੁਰਾਨ ਸ਼ਰੀਫ ਦੇ ਆਖੇ ਨਹੀਂ ਲੱਗਿਆ, ਤੂੰ ਮੁਹੰਮਦ ਜੀ ਦੇ ਦੱਸੇ ਅਸੂਲਾਂ ਤੇ ਨਹੀਂ ਚੱਲਿਆ, ਤੂੰ ਤਾਂ ਭੇਖੀ ਮੁਸਲਮਾਨ ਹੈ।
ਅਵਲ ਔਲ ਦੀਨ ਕਰ, ਮਿੱਠਾ ਮੁਸਲਿਕ ਮਾਨਾ ਮਾਲ ਮੁਸਾਵੇ।
ਇਸ ਤਰੀਕੇ ਨਾਲ ਮਹਾਰਾਜ ਕਹਿੰਦੇ ਪਹਿਲਾਂ ਤਾਂ ਜਿਹੜਾ ਔਲੀਆ ਹੁੰਦਾ ਹੈ, ਬਲੀ ਹੁੰਦਾ ਹੈ, ਉਹਦੇ ਕਹੇ ਹੋਏ ਬਚਨ ਤੂੰ ਮੰਨਦਾ, ਕੁਰਾਨ ਸ਼ਰੀਫ 'ਚ ਲਿਖੇ ਹੋਏ, ਫਿਰ ਉਹਦੇ ਕਹੇ ਹੋਏ ਦੀਨ ਅਨੁਸਾਰ ਚੱਲਦਾ, ਕੀ ਤੈਨੂੰ ਆਪਣਾ ਧਰਮ ਪਿਆਰਾ ਲੱਗਦਾ ਹੈ। ਇਸ ਤਰ੍ਹਾਂ ਮਸਕਲ ਮਾਨਾ ਮਾਲ ਮੁਸਾਵਾ ਕਹਿੰਦੇ ਨੇ, ਫਿਰ ਜਿਵੇਂ ਚੰਗੀ ਤਰ੍ਹਾਂ ਬਰਤਨ ਰਗੜ ਰਗੜ ਕੇ ਮਾਂਜੀ ਦਾ ਰਗੜ ਰਗੜ ਕੇ, ਕੀ ਤੂੰ ਕਦੇ ਆਪਣੇ ਮਨ ਨੂੰ ਮਾਂਜਿਆ ਵੀ ਹੈ ਬੈਠ ਕੇ, ਕੀ ਤੂੰ ਅੱਲਾ ਦਾ ਜਾਪ ਕੀਤਾ ਵੀ ਹੈ ਕਿ ਲੋਕਾਂ ਨੂੰ ਸਮਝਾਉਣ ਵਾਸਤੇ ਤੁਰ ਪੈਂਦਾ ਹੈ।
ਓਏ ਮੁਸਲਿਮ ਦੀਨ ਮਹਾਣੇ, ਮਰਨ ਜੀਵਨ ਕਾ ਭਰਮ ਚੁਕਾਵੇ।
ਸੋ ਹੋ ਕਰਕੇ ਮੁਸਲਮਾਨ ਆਪਣੇ ਦੀਨ ਦਾ ਆਗੂ ਬਣ ਕੇ ਮਰਨ ਅਤੇ ਜੀਵਨ ਦਾ ਜਿਹੜਾ ਭਰਮ ਹੈ ਜੰਮਣ ਮਰਨ ਦਾ, ਇਹਨੂੰ ਚੁਕਾਉਣਾ ਕਰੇ ਮੁਸਲਮਾਨ, ਤਾਂ ਕਿਹਾ ਜਾਂਦਾ ਉਹਨੂੰ।
ਰੱਬ ਕੀ ਰਜਾਏ ਮਨੇ ਸਿਰ ਉੱਪਰ, ਕਰਤਾ ਮਨੇ ਆਪ ਗਵਾਵੇ।
ਫਿਰ ਅੱਲਾ ਦੀ ਜਿਹੜੀ ਹੈ ਨਾ ਰਜਾ, ਉਹਦੇ ਵਿੱਚ ਚੱਲੇ ਬੰਦਾ, ਰੱਬ ਦੀ ਰਜਾ ਵਿੱਚ ਚੱਲੇ ਅਤੇ ਸਿਰ ਦੇ ਉੱਤੇ ਕਰਤਾ ਪੁਰਖ ਨੂੰ ਹਮੇਸ਼ਾ ਹਾਜ਼ਰ ਮੰਨੇ, ਆਪਾ ਭਾਵ ਗਵਾਵੇ ਮਨ ਦੇ ਅੰਦਰੋਂ।
ਤਉ ਨਾਨਕ ਸਰਬ ਜੀਆ ਮਹਿਰਮਤ ਹੋਏ ਤਾਂ ਮੁਸਲਮਾਨ ਕਹਾਵੇ।
ਮਹਾਰਾਜ ਕਹਿੰਦੇ ਤਾਂ ਕਿਤੇ ਸਾਰਿਆਂ ਜੀਆਂ ਦੇ ਉੱਤੇ ਅਕਾਲ ਪੁਰਖ ਦੀ ਮਿਹਰ ਹੁੰਦੀ ਹੈ ਜੇ, ਤਾਂ ਕਿਤੇ ਉਹ ਮੁਸਲਮਾਨ ਕਹਾਉਂਦਾ ਜੇ ਕੁਰਾਨ ਸ਼ਰੀਫ ਦੇ ਕਹੇ ਹੋਏ ਬਚਨ ਕਮਾਵੇ। ਮੁਹੰਮਦ ਜੀ ਦੇ ਕਹੇ ਤੂੰ ਬਚਨ ਨਹੀਂ ਕਮਾਏ, ਤੂੰ ਧਰਮ ਦੇ ਦੱਸੇ ਹੋਏ ਕੋਈ ਜਿਹੜੇ ਕਰਮ ਨੇ ਉਹ ਨਹੀਂ ਕਮਾਏ, ਤੂੰ ਵੇਖੀ ਪਖੰਡੀ ਆਦਮੀ ਹੈ।
ਸਲੋਕ ਮਹਲਾ ਪਹਿਲਾ। ਮਿਹਰ ਮਸੀਦ ਸਿਦਕ ਮੁਸੱਲਾ ਹੱਕ ਹਲਾਲ ਕੁਰਾਨ।
ਮਹਾਰਾਜ ਕਹਿੰਦੇ ਜਿਹੜੇ ਅਕਾਲ ਪੁਰਖ ਦੀ ਮਿਹਰ ਦਾ ਹੀ ਮਸੀਤ ਬਣਾਉਣਾ ਕਰੇ, ਸਿਦਕ ਜਿਹੜਾ ਹੈ ਹਿਰਦੇ ਦੇ ਵਿੱਚ ਸਿਦਕ ਭਰੋਸਾ ਸ਼ਰਧਾ, ਇਹਦਾ ਅੰਦਰ ਮਸੱਲਾ ਵਿਛਾਇਆ ਕਿ ਨਹੀਂ? ਬਾਰ ਬਾਰ ਮਸੱਲਾ ਵਿਛਾ ਲੈਂਦੇ ਹੋ, ਇੱਕ ਹਿਰਦੇ ਵਿੱਚ ਵੀ ਮਸੱਲਾ ਜਿਹੜਾ ਕੱਪੜਾ ਜਾਂ ਮੋਢੇ 'ਤੇ ਰੱਖਦੇ ਜਦੋਂ ਪੜ੍ਹਦੇ ਨੇ ਨਮਾਜ਼ ਤਾਂ ਉਹ ਵਿਛਾ ਲੈਂਦੇ ਨੇ ਆਪਣੇ ਕੋਲੇ। ਮਹਾਰਾਜ ਕਹਿੰਦੇ ਇੱਕ ਅੰਦਰ ਵੀ ਮਸੱਲਾ ਵਿਛਾਉਣਾ ਸੀਗਾ, ਫਿਰ ਹੱਕ ਹਲਾਲ ਕੁਰਾਨ, ਇਹ ਫਿਰ ਹੱਕ ਹਲਾਲ ਦੀ ਜਿਹੜੀ ਕਮਾਈ ਖਾਣੀ ਸੀ ਇਹੀ ਕੁਰਾਨ ਸੀ, ਕਿਉਂਕਿ ਕੁਰਾਨ ਸ਼ਰੀਫ ਦੇ ਵਿੱਚ ਤਾਂ ਹੱਕ ਹਲਾਲ ਖਾਣਾ ਲਿਖਿਆ, ਵਿਆਜ ਨਹੀਂ ਖਾਣਾ। ਮੁਸਲਮਾਨ ਵਿਆਜ 'ਤੇ ਪੈਸਾ ਨਹੀਂ ਦਿੰਦੇ ਕਿਸੇ ਨੂੰ, ਅਤੇ 100 ਚੋਂ 40 ਰੁਪਈਏ ਕੱਢਣੇ ਪੈਂਦੇ ਨੇ ਉਹਨਾਂ ਨੂੰ ਆਪਣੇ, ਜਿਵੇਂ ਆਪਾਂ ਦਸਵੰਧ ਕੱਢਦੇ ਹਾਂ। ਕਦੇ ਤੂੰ ਕਦੇ ਆਪਣਾ ਕੱਢਿਆ ਹਿੱਸਾ, ਤੂੰ ਲੋਕਾਂ ਨੂੰ ਸਮਝਾਉਣ ਤੁਰ ਪਿਆ? ਕਦੇ ਤੂੰ ਹੱਕ ਹਲਾਲ ਦੀ ਕਮਾਈ ਵੀ ਖਾਧੀ ਆ ਕਿ ਲੋਕਾਂ ਦੇ ਲੈ ਲੈ ਕੇ? ਉਹ ਪਹਿਲਾਂ ਇੱਕ ਵਾਰੀ ਕਾਜੀ ਨੇ ਕਿਸੇ ਦਾ ਮੁਰਗੀ ਲਿਆਂਦੀ ਅਤੇ ਮੁਰਗੀ ਕੋਈ ਦੇ ਗਿਆ ਅਤੇ ਨੌਕਰ ਵੱਢਣ ਲੱਗ ਪਿਆ ਅਤੇ ਉਹ ਹੱਥੋਂ ਮੁਰਗੀ ਛੁੱਟ ਗਈ ਅਤੇ ਸਾਰੇ ਕੱਪੜੇ ਕਾਜੀ, ਇਸੇ ਕਾਜੀ ਦੇ ਕੱਪੜਿਆਂ 'ਤੇ ਖੂਨ ਲੱਗ ਗਿਆ ਅਤੇ ਨੌਕਰ ਨੂੰ ਗਾਲਾਂ ਕੱਢ ਰਿਹਾ ਸੀ। ਮਹਾਰਾਜ ਕੋਲੋਂ ਤੁਰੇ ਜਾ ਰਹੇ, ਕਹਿੰਦੇ ਸਤਿਗੁਰੂ ਸੱਚੇ ਪਾਤਸ਼ਾਹ ਦੀ ਕਹਾਂ ਬੋਲੀ ਖਰਬੀ ਨਹੀਂ ਸੀ, ਮਿੱਠੀ ਬੋਲੀ ਬੱਲੇ, ਕਿਆ ਹੋ ਗਿਆ ਕਾਜੀ ਸਾਹਿਬ, ਕੀ ਗੱਲ ਇਹਨੂੰ ਡਾਂਟ ਰਹੇ ਹੋ? ਮਹਾਰਾਜ ਦੇਖੋ ਮੇਰੇ ਸਾਰੇ ਕੱਪੜੇ ਪਲੀਤ ਕਰਤੇ ਨੇ ਅਤੇ ਮੈਂ ਮਸੀਤੇ ਜਾਣਾ ਸੀ ਨਮਾਜ਼ ਪੜ੍ਹਨ। ਮਹਾਰਾਜ ਕਹਿੰਦੇ ਕਾਹਦੇ ਨਾਲ ਕਰਤੇ? ਕਹਿੰਦੇ ਆਹ ਮੁਰਗੀ ਕੱਟ ਰਿਹਾ ਸੀ ਇਹ। ਸਤਿਗੁਰੂ ਕਹਿੰਦੇ ਮੁਰਗੀ ਦੇ ਖੂਨ ਨਾਲ ਜਾਮਾ ਪਲੀਤ ਹੋ ਜਾਂਦਾ? ਕਹਿੰਦੇ ਹਾਂ। ਕਹਿੰਦੇ ਮੁਰਗੀ ਕੀ ਕਰਨੀ ਸੀ ਵੱਢ ਕੇ? ਕਹਿੰਦੇ ਖਾਣੀ ਸੀ। ਮਹਾਰਾਜ ਕਹਿੰਦੇ ਜੇ ਮੁਰਗੀ ਸਾਬਤ ਹੀ ਅੰਦਰ ਜਾਂਦੀ ਆ ਤਾਂ ਅੰਦਰ ਤਾਂ ਨਹੀਂ ਮੈਲਾ ਹੁੰਦਾ, ਫਿਰ ਕੱਪੜਾ ਮੈਲਾ ਹੋ ਗਿਆ ਉਹਦੇ ਖੂਨ ਲੱਗਣ ਨਾਲ, ਅਤੇ ਜੇ ਰੱਤ ਲੱਗਾ ਕੱਪੜਾ ਜਾਮਾ ਹੋਏ ਪਲੀਤ, ਜੋ ਰੱਤ ਪੀਵ ਹੈ ਮਾਨਸਾ ਤਿੰਨ ਕਿਉਂ ਨਿਰਮਲ ਚੀਤ। ਤੁਸੀਂ ਇਉਂ ਦੱਸ, ਜਦ ਮੁਰਗੀ ਦਾ ਖੂਨ ਲੱਗਣ ਨਾਲ ਕੱਪੜਾ ਪਲੀਤ ਹੁੰਦਾ, ਧਾਰਮਿਕ ਸਥਾਨ 'ਤੇ ਉਹ ਕੱਪੜਾ ਆਪਾਂ ਲਿਜਾ ਨਹੀਂ ਸਕਦੇ, ਕਿਉਂ? ਖੂਨ ਲੱਗ ਗਿਆ ਇਹਨੂੰ। ਅਤੇ ਇਉਂ ਦੱਸ ਫਿਰ, ਜਦ ਸਾਬਤੀ ਮੁਰਗੀ ਹੋਈ ਤੂੰ ਖਾ ਜਾਏਗਾ ਢਿੱਡ ਭਰ ਕੇ, ਅਤੇ ਫਿਰ ਮਸੀਤ ਜਾ ਕੇ ਨਮਾਜ਼ ਪੜ੍ਹੇਗਾ, ਫਿਰ ਤਾਂ ਮੈਂ ਕਹਿੰਦਾ ਮੁਰਗੀ ਵੀ ਤਰ ਜੂਗੀ ਤੇਰੇ ਨਾਲ ਹੀ, ਕਿਉਂਕਿ ਮੁਰਗੀ ਅੰਦਰ ਮਸੀਤ ਵਿੱਚ ਉਹ ਵੀ ਪੜੂਗੀ ਜਾ ਕੇ ਨਮਾਜ਼, ਕਿ ਨਹੀਂ? ਤੇਰਾ ਕੀ ਖਿਆਲ ਹੈ? ਫਿਰ ਨੀਵੀਂ ਜੀ ਪਾ ਲਈ। ਮਹਾਰਾਜ ਕਹਿੰਦੇ ਉਹ ਸ਼ਰਮ ਕਰੋ, ਭੇਖੀ ਪਖੰਡੀ ਲੋਕ, ਤੁਸੀਂ ਇੱਕ ਪਾਸੇ ਪਵਿੱਤਰਤਾ ਦਾ ਉਪਦੇਸ਼ ਦਿੰਦੇ ਹੋ, ਬਾਹਰੋਂ ਕੱਪੜੇ ਚਿੱਟੇ ਰੱਖਦੇ ਹੋ, ਸੂਚੇ ਇਹ ਨਾ ਆਖੀਏ ਬਹਿਣ ਜੇ ਪਿੰਡਾ ਧੋਏ, ਸੂਚੇ ਸਹੀ ਨਾਨਕਾ ਜਿਹਨ ਮਨ ਵਸਿਆ ਸੋਏ, ਜਾਂ ਮਨ ਦੇ ਅੰਦਰ ਤਾਂ ਸਵਾਦ ਭਰੇ ਪਏ ਨੇ ਅਤੇ ਬਾਹਰੋਂ ਬਾਹਰੋਂ ਤੁਹਾਡਾ ਦਿਖਾਵਾ ਬਣਦਾ। ਇਸ ਤਰੀਕੇ ਨਾਲ ਸਤਿਗੁਰੂ ਸੱਚੇ ਪਾਤਸ਼ਾਹ ਤਾਂ ਬਚਨ ਕੀਤੇ, ਭਾਂਗ ਮਾਛਲੀ ਸੁਰਾ ਪਾਨ ਜੋ ਜੋ ਪ੍ਰਾਣੀ ਕਾਹੇ, ਤੀਰਥ ਵਰਤ ਨੇਮ ਕੀਏ ਤੇ ਸਬਰ ਸਤਲ ਜਾਹੇ।
ਸਰਮ ਸੁਨੰਤ ਸੀਲ ਰੋਜਾ ਹੋ ਮੁਸਲਮਾਨ।
ਇਹ ਥੋੜੀ ਸੰਥਿਆ ਕਰਨੀ ਪੈਂਦੀ, ਔਖੇ ਮਹਿੰਗੇ ਸ਼ਬਦ ਹੁੰਦੇ ਨੇ ਵਿਸ਼ਰਾਮ ਦੇਣੇ ਇਹਨਾਂ ਦੇ, ਤੇ ਪੜ੍ਹਨਾ ਸਰਮ ਸੁਨਤ। ਮਹਾਰਾਜ ਕਹਿੰਦੇ ਨੇ ਤੇ ਸੁਨਤ ਤਾਂ ਤੁਸੀਂ ਕਰਾ ਲੈਂਦੇ ਹੋ, ਤੁਹਾਨੂੰ ਇਹ ਨਹੀਂ ਪਤਾ ਸੁਨਤ ਅਸਲੀ ਹੁੰਦੀ ਕੀ ਹੈ। ਸੁਨਤ ਹੁੰਦੀ ਹੈ ਜਿਹੜੀ ਸ਼ਰਮ ਰੱਖਣੀ ਹੈ, ਤਾਂ ਮਾਵਾਂ ਭੈਣਾਂ ਧੀਆਂ ਨੂੰ ਇੱਕੋ ਜਿਹਾ ਜਾਣਨਾ ਹੈ ਅਤੇ ਸ਼ਰਮ ਕਰਨੀ ਹੈ ਬਗਾਨੀਆਂ ਧੀਆਂ ਭੈਣਾਂ ਦੀ, ਤਾਂ ਊਂ ਤੁਸੀਂ ਸੁਨਤ ਕਰਾ ਲੈਂਦੇ, ਤੂੰ ਚਾਰ ਚਾਰ ਵਿਆਹ ਕਰਾਈ ਜਾਂਦੇ ਹੋ, ਤਾਂ ਊਂ ਤੁਹਾਡੇ ਇੰਨੇ 18-18 ਨਿਆਣੇ ਹੁੰਦੇ ਨੇ, ਤਾਂ ਊਂ ਤੁਸੀਂ ਬੇਸਵਾਵਾਂ ਕੋਲ ਤੁਰੇ ਰਹਿੰਦੇ ਹੋ, ਇਹ ਕਾਹਦੀ ਸੁਨਤ ਹੋਈ? ਸੁਨਤ ਦਾ ਮਤਲਬ ਬੰਦੇ ਨੂੰ ਆਪਣਾ ਮਨ ਕੰਟਰੋਲ 'ਚ ਕਰਨਾ ਚਾਹੀਦਾ, ਨਾ ਕਿ ਸੁਨਤਾਂ ਦੇ ਮਗਰ ਦੌੜਿਆ ਫਿਰੇ। ਅਤੇ ਰੋਜ਼ਾ ਰੱਖਦੇ ਫਿਰਦੇ ਹੋ, ਰੋਜ਼ੇ ਰੱਖੇ ਆ, ਸੁਭਾਅ ਤੇਰਾ ਇੰਨਾ ਗੁੱਸੇ ਵਾਲਾ, ਗਾਜੀ ਨੂੰ ਹਮੇਸ਼ਾ ਦੂਜੇ ਨੂੰ ਗਾਲਾਂ ਕੱਢਦਾ, ਨੌਕਰਾਂ ਨੂੰ ਕੱਢਦਾ, ਲੋਕਾਂ ਨੂੰ ਕੱਢਦਾ, ਪਾਨ ਛੱਪ ਛੱਪਦਾ ਰਹਿਣਾ ਹਰ ਟਾਈਮ, ਅਤੇ ਸੁਭਾਅ ਤੇਰਾ ਸੀਲ ਰੋਜ਼ਾ, ਜਿਹੜਾ ਬੰਦੇ ਦਾ ਸੀਲ ਸੁਭਾਅ ਹੋਣਾ ਨਾ, ਗੁੱਸਾ ਆਉਣਾ ਹੀ ਨਹੀਂ, ਉਹ ਹੁੰਦਾ ਰੋਜ਼ਾ, ਤਾਂ ਉਹ ਮੁਸਲਮਾਨ, ਫਿਰ ਬੰਦਾ ਮੁਸਲਮਾਨ ਕਹਾਉਣ ਦਾ ਹੱਕਦਾਰ ਹੈ, ਜੇ ਉਹ ਬੰਦਾ ਇਸ ਇਹਨਾਂ ਦੱਸੇ ਤਰੀਕਿਆਂ ਦੇ ਅਨੁਸਾਰ ਚੱਲੇ।
ਕਰਣੀ ਕਾਬਾ ਸੱਚ ਪੀਰ ਕਲਮਾ ਕਰਮ ਨਿਵਾਜ।
ਹੁਣ ਜਿਹੜੀ ਚੰਗੀ ਸ੍ਰੇਸ਼ਟ ਭਗਤੀ ਦੀ ਕਰਨੀ ਕਰਨੀ ਹੈ, ਜੋ ਜੋ ਬਚਨ ਲਿਖੇ ਹੁੰਦੇ ਨੇ ਕੁਰਾਨ ਸ਼ਰੀਫ 'ਚ, ਉਹਨਾਂ ਨੂੰ ਮੰਨਣਾ, ਜਿਹੜਾ ਇਹੀ ਕਾਬਾ ਹੈ, ਉਹ ਕਾਬੇ ਚਲੇ ਜਾਂਦੇ ਹੋ ਤੁਸੀਂ ਅਤੇ ਕੁਰਾਨ ਸ਼ਰੀਫ 'ਚ ਲਿਖਿਆ ਕੋਈ ਬਚਨ ਮੰਨਦੇ ਨਹੀਂ, ਤਾਂ ਫਿਰ ਕਾਬੇ ਜਾਣ ਦਾ ਫਾਇਦਾ ਕੀ ਹੈ? ਇਸ ਕਰਕੇ ਤੈਨੂੰ ਚਾਹੀਦਾ ਕਿ ਜੇ ਕਾਬੇ ਜਾਣਗੇ, ਕਰਨੀ ਕਰਨੀ ਹੈ, ਅਤੇ ਜਿਹੜਾ ਸੱਚ ਬੋਲਣਾ ਇਹੀ ਪੀਰ ਹੈ, ਅਤੇ ਸੱਚ ਨਾਮ ਦਾ ਜਪਣਾ ਇਹੀ ਪੀਰ ਬਣਾਉਣਾ ਕਰ, ਅਤੇ ਇਸੇ ਤਰੀਕੇ ਨਾਲ ਜਿਹੜਾ ਕਲਮਾ ਪੜ੍ਹਨਾ ਹੈ ਅਤੇ ਨਿਵਾਜ਼ ਕਰਨੀ ਹੈ, ਅੱਛਾ ਜਿਹੜਾ ਕਰਮ ਕਰਨਾ ਹੈ, ਜਿਹੜੇ ਚੰਗੇ ਕਰਮ ਕਰਨੇ ਨੇ, ਇਹੀ ਕਲਮਾ ਇਹੀ ਨਿਵਾਜ਼ ਹੈ।
ਤਸਬੀ ਸਾਤ ਸੁਭਾਵ ਸੀ ਨਾਨਕ ਰੱਖੈ ਲਾਜ।
ਆਹ ਜਿਹੜੀ ਹੱਥ ਵਿੱਚ ਤਸਬੀ ਹਰੇ ਜਿਹੇ ਰੰਗ ਦੀ ਫੜੀ ਹੁੰਦੀ ਹੈ, ਮਣਕਿਆਂ ਵਾਲੀ ਮਾਲਾ, ਇਹਨਾਂ ਦੇ ਮਣਕੇ ਆਪਣੇ ਨਾਲ ਥੋੜ੍ਹੇ ਵੱਖਰੇ ਹੁੰਦੇ ਨੇ, ਆਪਾਂ ਸਿੱਧੀ ਫੇਰਦੇ ਹਾਂ, ਪੁੱਠੀ ਫੇਰਦੇ ਨੇ ਮਾਲਾ। ਮਹਾਰਾਜ ਕਹਿੰਦੇ ਨੇ ਇਹ ਮਾਲਾ ਹੱਥ 'ਚ ਫੜੇ ਕੀ ਕਰੂ ਜੇ ਉਹਨੂੰ ਭਾਈ ਨਾ, ਮਾਲਾ ਉਹ ਜਿਹੜੀ ਉਹਨੂੰ ਭਾ ਜਾਵੇ, ਜੇ ਉਹਨੂੰ ਭਾ ਜਾਵੇ ਤਾਂ ਮਾਲਾ ਪ੍ਰਵਾਨ ਹੁੰਦੀ ਨਹੀਂ, ਜਿੰਨੀ ਮਰਜ਼ੀ ਮਾਲਾ ਫੇਰੀ ਜਾਓ। ਕਹਿੰਦੇ ਉਹ ਪ੍ਰਵਾਨ ਨਹੀਂ, ਕਿਉਂ? ਦਿਖਾਵੇ ਦੀ ਮਾਲਾ ਫੇਰਦਾ ਤੂੰ।
ਹਿੰਦੂ ਮੂਲੇ ਭੁੱਲੇ ਅਕੁੱਠੀ ਜਾਹੀ।
ਇਹ ਹੁਣ ਉਚਾਰਨ ਕਰਦੇ ਨੇ ਮਹੱਲਾ ਪਹਿਲਾ, ਬਿਹਾਗੜੇ ਰਾਗ ਦੇ ਵਿੱਚ ਜਿਹੜੀ ਵਾਰ ਹੈ ਉੱਥੋਂ ਹੁਣ ਉਪਦੇਸ਼ ਦਿੰਦੇ ਨੇ। ਕਹਿੰਦੇ ਨੇ ਜਿਹੜੀ ਇਹ ਹਿੰਦੂ ਨੇ, ਇਹ ਤੂੰ ਕਹਿਣਾ ਕਿ ਅਸੀਂ ਤੈਨੂੰ ਕਿਹਾ ਨਾ ਕੋਈ ਹਿੰਦੂ ਨਾ ਮੁਸਲਮਾਨ, ਪਹਿਲਾਂ ਤਾਂ ਦੋ ਸਲੋਕ 'ਚ ਉਹਦੀ ਤਸੱਲੀ ਕਰਾਈ ਹੈ, ਫਿਰ ਹਿੰਦੂ ਕਿਵੇਂ ਨਹੀਂ ਹਿੰਦੂ ਤੁਸੀਂ ਦੱਸੋ। ਕਹਿੰਦੇ ਆਹ ਦੇਖੋ ਸਾਹਮਣੇ ਟਿੱਕੇ ਲਾਏ ਹੋਏ ਨੇ, ਧੋਤੀਆਂ ਬੰਨੀਆਂ ਨੇ ਅਤੇ ਆਪਣੇ ਕਰਮ ਕਰਦੇ ਨੇ। ਮਹਾਰਾਜ ਕਹਿੰਦੇ ਤਾਂ ਬਿਲਕੁਲ ਉੱਕਾ ਹੀ ਭੁੱਲੇ ਪਏ, ਮੂਲੋਂ ਹੀ ਬਿਲਕੁਲ ਹੀ ਸੰਸਾਰ ਦੇ ਅੰਦਰੋਂ ਖਾਲੀ ਜਾ ਰਹੇ ਨੇ।
ਨਾਰਦ ਕਹਿਆ ਸੇ ਪੂਜ ਕਰਾਹੀ।
ਨਾਰਦ ਜੀ ਨੇ ਦੋ ਤਰ੍ਹਾਂ ਦੀ ਗੱਲ ਕਹੀ ਸੀ ਕਿ ਇੱਕ ਤਾਂ ਰਾਮ ਰਾਮ ਜਪਣਾ ਹੈ, ਇਹ ਇੱਕ ਭਗਤੀ ਕਰਨੀ, ਇੱਕ ਉਹਨਾਂ ਨੇ ਇਹਨਾਂ ਨੂੰ ਦ੍ਰਿੜ ਕਰਾਈ ਸੀ ਪੂਜਾ। ਅਤੇ ਹਿੰਦੂ ਕੀ ਕਰਦੇ ਨੇ, ਰਾਮ ਰਾਮ ਤਾਂ ਜਪਣਾ ਹੀ ਨਹੀਂ, ਘੰਟਾ ਦੋ ਘੰਟੇ ਸਮਾਧੀ ਲਾਉਣੀ ਹੁੰਦੀ ਹੈ ਉਹਦੇ 'ਚ, ਅਤੇ ਸਾਰਾ ਦਿਨ ਰਾਮ ਰਾਮ ਮੂੰਹ 'ਚ ਜਪਣਾ ਹੁੰਦਾ ਹੈ। ਇਹ ਕੀ ਕਰਦੇ ਨੇ, ਸਵੇਰੇ ਦੁਪਹਿਰੇ ਅਤੇ ਸ਼ਾਮ ਤਿੰਨ ਟਾਈਮ, ਪੰਜ ਪੰਜ ਦਸ ਦਸ ਮਿੰਟ ਦੀ ਸੰਧਿਆ ਕਰ ਲਈ, 15 ਮਿੰਟ ਦੀ ਸਵੇਰੇ ਸਵੇਰੇ, ਉੱਥੋਂ ਪਾਣੀ ਲਿਆ ਕੇ ਗੜਬੀ 'ਚ ਮੂਰਤੀ ਦਾ ਇਸ਼ਨਾਨ, ਫੁੱਲ ਲਿਆ ਕੇ ਉੱਤੇ ਛਿੜਕ ਦੇਣੇ, ਚੰਦਨ ਕੇਸਰ ਛਿੜਕ ਦੇਣਾ, ਫਿਰ ਇੱਕ ਸਿਹਰਾ ਪਾ ਦੇਣਾ, ਟੱਲੀ ਖੜਕਾ ਦੇਣੀ, ਬਾਅਦ ਵਿੱਚ ਮਿਸ ਮੂਰਤ ਕਹਿ ਮੁੱਖ ਛਾਰ, ਤੁਰਨ ਵੇਲੇ ਮੂੰਹ 'ਤੇ ਸਵਾਹ ਲਾ ਦੇਣੀ ਮੂਰਤੀ ਦੇ, ਉਹ ਇਸ ਕਰਕੇ ਵੀ ਕੀੜੀਆਂ ਨਾਲ ਚੜ ਜਾਣ, ਮਿੱਠਾ ਲੱਗਿਆ ਮੂੰਹ ਨੂੰ, ਇਹ ਕਾਹਦੀ ਪੂਜਾ? ਮਹਾਰਾਜ ਕਹਿੰਦੇ ਇਸ ਕਰਕੇ ਉਹ ਪੱਥਰ ਪੂਜਕ ਹੋ ਗਏ ਨੇ, ਉਹ ਕਾਹਦੇ ਹਿੰਦੂ ਹਨ?
ਅੰਧੇ ਗੂੰਗੇ ਅੰਧ ਅੰਧਾਰ।
ਇਹ ਤਾਂ ਅੰਨੇ ਆ ਤੇ ਗੂੰਗੇ ਆ, ਤੇ ਅੰਧ ਅੰਧਾਰ, ਇਹਨਾਂ ਵਿੱਚ ਅਗਿਆਨਤਾ ਛਾਈ ਪਈ ਹੈ।
ਪਾਥਰ ਲੈ ਪੂਜੈ ਮੁਗਧ ਗਵਾਰ।
ਇਹ ਜਿਹੜੇ ਮੁਗਧ ਗਵਾਰ ਲੋਕ ਨੇ, ਰੱਬ ਵਿਆਪਕ ਨੂੰ ਛੱਡ ਦਿੰਦੇ ਨੇ ਤੇ ਇੱਕ ਥਾਂ ਪੱਥਰ ਨੂੰ ਫੜ ਲੈਂਦੇ ਨੇ ਤੇ ਉਹਦੀ ਪੂਜਾ ਕਰਦੇ ਨੇ, ਇਸ ਕਰਕੇ ਇਹਨਾਂ ਨੂੰ ਹਿੰਦੂ ਅੰਨਾ ਤੁਰਕੂ ਕਾਣਾ ਦੋਹਾਂ ਤੇ ਗਿਆਨੀ ਸਿਆਣਾ, ਇਉਂ ਮਹਾਰਾਜ ਨੇ ਬਚਨ ਉਚਾਰਨ ਕੀਤਾ।
ਉਹੇ ਜਾਂ ਆਪ ਡੂਬੇ ਤੁਮ ਕਹਾਂ ਤਰਨ ਹਾਰ।
ਉਹ ਜਾਂ ਆਪ ਹੀ ਡੁੱਬੇ ਹੋਏ ਨੇ, ਉਹ ਤੁਹਾਨੂੰ ਕੀ ਤਾਰਨਗੇ, ਜਦੋਂ ਆਪ ਹੀ ਡੁੱਬੇ ਨੇ, ਕਿਉਂਕਿ ਸ਼ੁਰੂ ਤੋਂ ਲੈ ਕੇ ਮਰਿਆਦਾਵਾਂ ਹੀ ਗਲਤ ਘੜ ਦਿੱਤੀਆਂ ਜਿਹੜੀਆਂ ਨੇ, ਇਸ ਕਰਕੇ ਸਹੀ ਗੱਲ ਨੂੰ ਨਹੀਂ ਪਕੜਿਆ ਕਿਸੇ ਨੇ। ਸਹੀ ਜਿਹੜੀ ਗੱਲ ਸੀ ਉਹ ਰਾਮ ਦਾ ਨਾਮ ਸੀ, ਰਾਮ ਨੂੰ ਵੀ ਵਿਆਪਕ ਜਾਣ ਕੇ ਜਪਣਾ ਸੀ, ਅਤੇ ਇਹਨਾਂ ਨੇ ਉਹਨੂੰ ਇੱਕ ਥਾਂ ਦੇ ਉੱਤੇ ਸੀਮਿਤ ਕਰ ਲਿਆ, ਇਸ ਕਰਕੇ ਉਹ ਵੀ ਪੱਥਰ ਵਿੱਚ, ਕੋਈ ਜਿਉਂਦੀ ਜਾਗਦੀ ਚੀਜ਼ ਨਹੀਂ ਹੈ। ਇਸ ਤਰੀਕੇ ਨਾਲ ਭਾਈ ਤੁਸੀਂ ਦੋਵੇਂ ਨੇ ਹਲੇ ਗਲਤ ਰਸਤਾ ਪਕੜਿਆ ਹੋਇਆ।
ਦੁਹਰਾ ਮੁਸਲਮਾਨ ਮਗ ਹਿੰਦੂ ਕੋ ਅਸਬਿਦ ਲਿਹੋ ਪਛਾਣ।
ਮੁਸਲਮਾਨਾਂ ਦਾ ਤੇ ਹਿੰਦੂਆਂ ਦਾ ਇਹ ਦੋ ਤੁਹਾਨੂੰ ਰਸਤੇ ਦੱਸੇ ਨੇ, ਇਸ ਤਰੀਕੇ ਨਾਲ ਪਛਾਣ ਲੈਣਾ ਕਰੋ।
ਕਰਮ ਨ ਸੁਭ ਕਰੀ ਹੈ ਉਪੇ ਝੂਠੇ ਨਾਮ ਬਖਾਨ।
ਇਹ ਦੋਵੇਂ ਜਾਣੇ ਸ਼ੁੱਧ ਕਰਮ ਕਰਦੇ ਹੀ ਨਹੀਂ ਗੇ, ਝੂਠੇ ਨਾਮ ਹੀ ਨੇ, ਤਾਂ ਹੋਰ ਕੀ ਹੈ, ਦਿਖਾਵਾ ਹੀ ਹੈ।
ਚੌਪਈ ਮਗ ਭੂਲੇ ਫਿਰ ਹੀ ਉਦਿਆਨ।
ਅਸਲੀ ਰਸਤਾ ਜਿਹੜਾ ਸੀ ਰਾਮ ਨਾਮ ਦਾ ਛੱਡ ਕੇ, ਤੂੰ ਵੀ ਅੱਲਾ ਦਾ ਅਜਾਬ ਛੱਡ ਕੇ ਉਜਾੜ ਵਿੱਚ ਫਿਰਦੇ ਹੋ, ਬਾਹਰਲੀ ਕਿਰਤ ਪਕੜ ਲਈ, ਬਾਹਰ ਬਾਹਰ ਲਈ। ਇਹ ਦੁਨੀਆਂ ਚ ਦੇਖੋ ਆਪਾਂ ਵੀ ਹੁਣ ਵੀ ਦੇਖ ਲਓ, ਬਾਹਰਲੀ ਬਾਹਰਲੀ ਕਿਰਤ ਤਾਂ ਸਾਰਿਆਂ ਕੋਲ ਠੀਕ ਹੈ, ਬਾਹਰ ਸਮਾਉਣੇ ਕੱਪੜੇ ਕੋਈ ਔਖੇ ਨਹੀਂ ਹੈ, 500-400 ਚ ਕੱਪੜੇ, ਬਾਹਰਲੇ ਕਕਾਰ ਖਰੀਦ ਲੈਣੇ, ਬਾਹਰਲਾ ਸਾਰਾ ਦਿਖਾਵਾ ਤਾਂ ਸਾਡਾ ਪੂਰਾ ਹੋ ਜਾਂਦਾ ਹੈ, ਪਰ ਜਿਹੜਾ ਉਹ ਅੰਦਰ ਕਿਹਾ ਸੀ ਕਰਨ ਨੂੰ ਉਹ ਨਹੀਂ ਕੀਤਾ। ਇਹ ਹਰੇਕ ਮਨੁੱਖ ਦੀ ਆਦਤ ਜੀ ਬਣ ਗਈ ਹੈ ਕਿ ਆਪਣੇ ਧਰਮ ਨੂੰ ਬਾਹਰੋਂ ਬਾਹਰੋਂ ਦਿਖਾਵੇ ਮਾਤਰ ਕਮਾ ਲੈਂਦਾ ਹੈ। ਦੇਖਣ ਨੂੰ ਸਿੱਖ ਹੈ, ਦੇਖਣ ਨੂੰ ਹਿੰਦੂ ਹੈ, ਦੇਖਣ ਨੂੰ ਮੁਸਲਮਾਨ ਹੈ, ਪਰ ਮਹਾਰਾਜ ਕਹਿੰਦੇ ਜਿਹੜਾ ਅੰਦਰ ਕਰਮ ਕਮਾਉਣ ਨੂੰ ਕਿਹਾ ਸੀ, ਆਤਮ ਰਸ ਜੇ ਜਾਨ ਹੀ ਸੋ ਹੈ ਖਾਲਸ ਦੇਵ, ਪ੍ਰਭ ਮੈਂ ਮੋਹ ਮੈਂ ਤਾਸ ਮੈਂ ਰੰਚਕ ਨਾਹੀ ਭੇਦ। ਇੱਥੇ ਤਾਂ ਆਪਾਂ ਤਾਂ ਆਪਣੇ 'ਤੇ ਗੱਲ ਲਾਉਣੀ ਆ, ਉਹ ਤਾਂ ਹੁਣ ਜਿਹੜਾ ਹਿੰਦੂ ਜਾਂ ਕੋਈ ਤੁਰਕ ਗੁਰੂ ਨਾਨਕ ਦੇਵ ਜੀ ਕੋਲ ਆ ਗਿਆ ਕਾਜੀ, ਉਹ ਤਾਂ ਤਰ ਗਿਆ ਹੈ, ਔਰ ਜਿਹੜਾ ਪਹਿਲਾਂ ਆਇਆ ਸੀ ਉਹ ਵੀ ਤਰ ਗਿਆ। ਕਥਾ ਤਾਂ ਅੱਜ ਸਾਡੇ ਲਈ ਹੋ ਰਹੀ ਹੈ, ਇਹ ਤਾਂ ਆਪਾਂ ਆਪਣੇ 'ਤੇ ਟਿਕਾਉਣੀ ਆ ਵੀ ਜਿਹੜਾ ਬਾਹਰਲਾ ਜਿਹੜਾ ਕਰਮ ਧਰਮ ਪਾਖੰਡ ਜੋ ਦੀਸ ਹੈ ਬਾਹਰਲਾ, ਤਿੰਨ ਜਮ ਜਾਗਾਤੀ ਲੁੱਟੈ, ਅੰਦਰਲਾ ਕੀ ਹੈ, ਨਿਰਵਾਣ ਕੀਰਤਨ ਗਾਵੋ ਕਰਤੇ ਕਾ ਨਿਮਖ ਸਿਮਰਤ ਜਿਤ ਛੂਟੈ। ਇੱਕ ਨਿਮਖ ਮਾਤਰ ਕਹਿ ਦਿਓ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ। ਇੱਕ ਨਿਮਖ ਮਾਤਰ ਵਾਹਿਗੁਰੂ ਵਾਹਿਗੁਰੂ ਕਿਹਾ ਹੋਇਆ ਜੀਵ ਨੂੰ ਤਾਰ ਦਿੰਦਾ।
ਕੈਸੇ ਪਹੁੰਚੇ ਸੁਖ ਅਸਥਾਨਾ।
ਹੁਣ ਜਦੋਂ ਇੱਕ ਬੰਦਾ ਰਸਤਾ ਹੀ ਭੁੱਲ ਗਿਆ, ਉਹ ਆਪਣੇ ਸੁਖ ਸਥਾਨ ਤੇ ਨਿਜ ਸਥਾਨ ਜਿਹੜਾ ਹਿਰਦਾ ਹੈ, ਇੱਥੇ ਕਿਵੇਂ ਪਹੁੰਚ ਸਕਦਾ ਹੈ।
ਸੁਣ ਕਰ ਕਾਜੀ ਲੱਜਤ ਹੋਤ।
ਸੁਣ ਕੇ ਕਾਜੀ ਨੂੰ ਬੜੀ ਸ਼ਰਮ ਆਈ ਉਸ ਵਕਤ।
ਜਿਉਂ ਰਵ ਆਗੇ ਰਿੱਝਣ ਜੋਤ।
ਜਿਵੇਂ ਸੂਰਜ ਦੇ ਅੱਗੇ ਰਿੰਗਣ ਹੁੰਦਾ ਹੈ ਟਟਿਆਣਾ, ਰਿੰਗਣ ਦੀ ਜੋਤ ਹੁੰਦੀ ਭਾਵ ਟਟਿਆਣੇ ਦੀ ਲਾਈਟ ਹੁੰਦੀ ਹੈ, ਉਹ ਕੀ ਚੀਜ਼ ਹੈ, ਕੁਛ ਵੀ ਨਹੀਂ। ਕਿਉਂ ਗੁਰੂ ਨਾਨਕ ਦੇਵ ਜੀ ਅੱਗੇ ਟਟਿਆਣਾ ਬੈਠਾ ਹੈ।
ਨਹਿ ਬੋਲੋ ਕਛ ਤੂਸ਼ਣ ਭਇਓ।
ਉਹ ਬੋਲੇ ਹੀ ਨਹੀਂ ਕੁਛ, ਅੱਗਿਓਂ ਚੁੱਪ ਹੀ ਹੋ ਗਿਆ।
ਉੱਤਰ ਆਵ ਨਾ ਉੱਠ ਕਰ ਗਯੋ।
ਜਦੋਂ ਕੋਈ ਉੱਤਰ ਹੀ ਨਹੀਂ ਆਇਆ ਤਾਂ ਉੱਠ ਕੇ ਘਰ ਚਲਿਆ ਗਿਆ।
ਕੋ ਨਰ ਨੁੱਤ ਕੋ ਨਿੰਦਾ ਕਰਹੀ।
ਕੋਈ ਬੰਦਾ ਉਸਤਤ ਕਰਦਾ ਕੋਈ ਨਿੰਦਾ ਕਰਦਾ ਹੈ।
ਮੂਰਖ ਸਮਝ ਨ ਪਾਇਨ ਪਰਹੀ।
ਮੂਰਖ ਬੰਦੇ ਸਤਿਗੁਰੂ ਜੀ ਦੇ ਉਪਦੇਸ਼ ਨੂੰ ਸਮਝ ਕੇ ਚਰਨੀ ਨਹੀਂ ਲੱਗਦੇ।
ਭਾਉ ਭਗਤ ਚਹਿ ਜਗ ਪ੍ਰਗਟਾਨਾ।
ਸਤਿਗੁਰੂ ਜੀ ਤਾਂ ਜਗ ਦੇ ਵਿੱਚ ਪ੍ਰੇਮਾ ਭਗਤੀ ਨੂੰ ਪ੍ਰਗਟ ਕਰਨਾ ਚਾਹੁੰਦੇ ਹਨ।
ਵੈਸੇ ਰਹੇ ਮਸਾਨ ਸਥਾਨਾ।
ਮਹਾਰਾਜ ਜੀ ਤਾਂ ਉਹ ਮਸਾਨ ਭੂਮਿਕਾ ਦੇ ਵਿੱਚ ਹੀ ਸਜੇ ਹੋਏ ਨੇ।
ਤਹਿ ਛਿਨ ਹੋ ਤੂੰ ਭਗੀਰਥ ਪਾਸੂ।
ਉਸ ਵਕਤ ਭਾਈ ਭਗੀਰਥ ਜੀ ਮਹਾਰਾਜ ਦੇ ਕੋਲ ਸਨ।
ਦਰਸ਼ਨ ਕਰਤ ਪਾਏ ਸੁਖ ਰਾਸੂ।
ਸੁਖਾਂ ਦੇ ਸਮੁੰਦਰ ਗੁਰੂ ਨਾਨਕ ਦੇਵ ਜੀ ਦੇ ਦਰਸ਼ਨ ਕਰਕੇ ਉਹਨੇ ਵੀ ਸੁਖ ਪਾਇਆ।
ਆਵਾ ਸਨ ਸੁਖ ਪ੍ਰੇਮ ਉਪਮੰਗਾ।
ਸੋ ਮਨ ਸੁਖ ਸ਼ਾਹੂਕਾਰ ਵੀ ਬੜੇ ਪ੍ਰੇਮ ਦੇ ਨਾਲ ਉਤਸ਼ਾਹ ਨਾਲ ਚੱਲ ਕੇ ਆਇਆ।
ਜਿਹ ਮਨ ਚੜਿਓ ਨਾਮ ਕੋ ਰੰਗਾ।
ਜਿਨ੍ਹਾਂ ਨੂੰ ਗੁਰੂ ਨਾਨਕ ਦੇਵ ਜੀ ਨੇ ਨਾਮ ਦਾ ਰੰਗ ਚੜਾ ਦਿੱਤਾ ਸੀ।
ਹੱਥ ਬੰਦ ਕੈ ਬੰਧਨ ਕੀਨੀ।
ਉਹਨਾਂ ਨੇ ਦੋਵੇਂ ਹੱਥ ਜੋੜ ਕੇ ਗੁਰੂ ਨਾਨਕ ਦੇਵ ਜੀ ਨੂੰ ਮੱਥਾ ਟੇਕਿਆ।
ਪਰ ਉਹ ਡਾਂਡਵਤ ਮਤ ਰਸ ਭੀਨੀ।
ਜਿਨ੍ਹਾਂ ਦੇ ਮਤ ਬੁੱਧੀ ਜਿਹੜੀ ਸੀ ਉਹ ਰਸ ਵਿੱਚ ਭਿੱਜੀ ਹੋਈ ਸੀ, ਉਹ ਡੰਡੇਵਤ ਲੰਮਾ ਪੈ ਗਿਆ ਗੁਰਾਂ ਦੇ ਚਰਨਾਂ ਵਿੱਚ।
ਸਤ ਕਰਤਾਰ ਕਹੀ ਸੁਖ ਰਾਸੂ।
ਉਸ ਵਕਤ ਸੁੱਖਾਂ ਦੇ ਰਾਸ ਗੁਰੂ ਨਾਨਕ ਦੇਵ ਜੀ ਨੇ ਸਤ ਕਰਤਾਰ ਕਰਤਾਰ ਚਿੱਤ ਆਵੇ ਦਾ ਬਚਨ ਕੀਤਾ।
ਬੂਝੀ ਕੁਸਲ ਸਰਵ ਪੁੰਨ ਤਾਸੂ